ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਿਮਰਨ ਕਰਿਆ ਕਰੋ। ਰਾਤ ਦਿਨ ਇਹਦਾ ਤਿਆਗ ਨਾ ਕਰੋ। ਇੱਕ ਐਸੀ ਬਿਰਤੀ ਬਣਾ ਲਓ ਕਿ ਬਸ ਵਾਹਿਗੁਰੂ ਵਾਹਿਗੁਰੂ ਤੋਂ ਹਰ ਵਕਤ ਮੂੰਹ ਨਹੀਂ ਮੋੜਨਾ। ਸੁੱਤਿਆਂ ਬੈਠਦਿਆਂ ਉੱਠਦਿਆਂ ਜਾਗਦਿਆਂ ਵਾਹਿਗੁਰੂ ਕਹਿਣਾ।
ਦੁਤੀਏ ਭਾਣਾ ਪ੍ਰਭ ਕੋ ਮਾਨੇ ਪ੍ਰਭ ਕਿਰਤੇ ਔਰ ਹਰਕ ਸੁਠਾਨੇ।
ਦੂਸਰਾ ਭਾਣਾ ਜ਼ਰੂਰ ਮੰਨੋ। ਭਾਣਾ ਮੰਨਣ ਨਾਲ ਸਭ ਕੁਝ ਮਿਲ ਜਾਂਦਾ ਹੈ। ਵਾਹਿਗੁਰੂ ਦੀ ਕੀਤੀ ਕਿਰਤ ਨੂੰ ਨਿੰਦਣਾ ਨਹੀਂ, ਉਹ ਕਿਰਤ ਨੂੰ ਸਲਾਹਣਾ ਹੈ ਕਿ ਵਾਹਿਗੁਰੂ ਨੇ ਜੋ ਰੱਬ ਜੋ ਕਰਦਾ ਹੈ ਸੋ ਚੰਗਾ ਹੀ ਕਰਦਾ ਹੈ।
ਕਿਰਤੀਏ ਤਨ ਹੰਤਾ ਤੋਂ ਤਿਆਗੇ ਤਜ ਕੂਰ ਸੱਚ ਪਰ ਅਨੁਰਾਗੇ।
ਝੂਠ ਛੱਡ ਦਿਓ, ਕਹਿੰਦੇ ਸੱਚ ਦੇ ਨਾਲ ਪਿਆਰ ਕਰੋ। ਤੀਜੀ ਗੱਲ ਇਹੀ ਹੈ ਕਿ ਹੰਗਤਾ ਦਾ ਤਿਆਗ ਕਰ ਦਿਓ।
ਇਨ ਤੀਨੋ ਮੈਂ ਪਰਪਕ ਹੋਏ ਬ੍ਰਹਮ ਗਿਆਨ ਅਧਿਕਾਰੀ ਸੋਏ।
ਪਹਿਲੇ ਇਹਨਾਂ ਤਿੰਨਾਂ ਵਿੱਚ ਜਿਹੜਾ ਪਰਪੱਕ ਹੋ ਜਾਵੇ ਨਾ, ਜਿੰਨਾ ਦੱਸਿਆ ਪਿੱਛੇ, ਉਹ ਬ੍ਰਹਮ ਗਿਆਨ ਦਾ ਅਧਿਕਾਰੀ ਬਣਦਾ।
ਸ਼ਰਨ ਪਰਿਓ ਸਿੱਖ ਤੋਂ ਪਹਿਚਾਨ ਪਰੇ ਕੋ ਬੰਧਨ ਕਰੇ ਪ੍ਰਾਨ।
ਜਦੋਂ ਸਤਿਗੁਰੂ ਦੇਖਦੇ ਸਿੱਖ ਮੇਰੀ ਸ਼ਰਨ ਵਿੱਚ ਪੈ ਗਿਆ, ਸਤਿਗੁਰੂ ਜੀ ਸਾਰੇ ਜਿਹੜੇ ਕੁਬੰਧਨ ਖੋਟੇ ਬੰਧਨ ਪਏ ਹੋਏ ਨੇ ਉਹ ਸਾਰੇ ਕੱਟ ਦਿੰਦੇ ਨੇ।
ਅਸ ਦਸ ਗੁਰ ਸਾਚੇ ਪਾਤਸ਼ਾਹ ਸਿਮਰੋ ਵਾਹਿਗੁਰੂ ਗੁਰਵਾਏ।
ਐਸੇ ਨੇ ਸਾਡੇ ਦਸੇ ਸਰੂਪ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਹਿੰਦੇ ਹਰ ਵਕਤ ਵਾਹਿ ਸਿਮਰੋ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਕਿਉਂਕਿ ਇਹਦੇ ਵਿੱਚ ਹੀ ਸਾਰਾ ਕੁਝ ਪ੍ਰਗਟ ਹੋਣਾ। ਜਿਉਂ ਜਿਉਂ ਵਾਹਿਗੁਰੂ ਵਾਹਿਗੁਰੂ ਕਰੋਗੇ, ਕਹਿੰਦੇ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦਿਹੁਰਾ ਫਿਰੈ। ਉਹ ਜਿਉਂ ਜਿਉਂ ਨਾਮਦੇਵ ਜੀ ਕਹਿੰਦੇ ਸੀ ਰਾਮ ਰਾਮ ਰਾਮ, ਮੰਦਰ ਹੀ ਘੁੰਮ ਗਿਆ ਸਾਰਾ। ਆਹ ਹੁਣ ਤੱਕ ਓਂਡਾ ਸ਼ਹਿਰ ਦੇ ਵਿੱਚ ਜਾ ਕੇ ਦੇਖ ਲਓ, ਮੰਦਰ ਦੀ ਇੱਕ ਮੰਜ਼ਿਲ ਥੱਲੇ ਧਸੀ ਹੋਈ ਹੈ। ਔਰ ਸੰਗਤਾਂ ਨੇ ਬੜਾ ਵੱਡਾ ਹਾਲ ਬਣਾਇਆ ਉੱਥੇ, ਹੁਣ ਬਹੁਤ ਵੱਡੀ ਸਰਾਧ ਖੋਰ, ਬਹੁਤ ਉੱਦਮ ਕੀਤਾ ਉਸ ਸਥਾਨ ਦੇ ਉੱਤੇ। ਇਸ ਤਰੀਕੇ ਨਾਲ ਜਿਉਂ ਜਿਉਂ ਨਾਮਦੇਵ ਜੀ ਗੁਣ ਉਚਾਰਦੇ ਸੀ ਜਿਉਂ ਜਿਉਂ ਕਿਰਪਾ ਹੁੰਦੀ ਸੀ, ਜਿਉਂ ਜਿਉਂ ਵਾਹਿਗੁਰੂ ਵਾਹਿਗੁਰੂ ਕਰੀ ਜਾਵਾਂਗੇ, ਕਹਿੰਦੇ ਤੁਹਾਡੇ ਉੱਤੇ ਵੀ ਭਾਈ ਬੜੀ ਕਿਰਪਾ ਹੋਵੇਗੀ, ਤੁਸੀਂ ਵੀ ਉਚਾਰਨ ਕਰੋ ਵਾਹਿਗੁਰੂ ਵਾਹਿਗੁਰੂ।
ਸਤਿਗੁਰ ਸ਼ਰਨ ਸਿਧਾਏ ਪਰਖੈ ਮਾ ਸੁਜਾਨ ਤਵ ਬ੍ਰਹਮ ਵਿਦਿਆ ਸਿਖਰਾਏ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਆਓ, ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ, ਪਾਵਨ ਪਵਿੱਤਰ ਪ੍ਰਸੰਗ ਸ਼ਰਵਣ ਕਰ ਰਹੇ ਹਾਂ। ਗੁਰਸਿੱਖੀ ਦੇ ਕਿਹੜੇ ਕਿਹੜੇ ਅਸੂਲ ਹਨ, ਉਹਨਾਂ ਦੇ ਵਿੱਚ ਗੁਰਸਿੱਖਾਂ ਨੇ ਕਿਵੇਂ ਆਪਣੇ ਜੀਵਨ ਨੂੰ ਬਤੀਤ ਕਰਕੇ ਸਫਲਾ ਕਰਨਾ ਹੈ। ਸੋ ਮਹਾਰਾਜ ਜੀ ਨੇ ਬਚਨ ਕੀਤੇ ਨੇ ਵਾਹਿਗੁਰੂ ਸਿਮਰਿਆ ਕਰੋ, ਇਸੇ ਵਿੱਚ ਸਭ ਕੁਛ ਆ ਜਾਂਦਾ ਹੈ। ਅਸ ਦਸ ਗੁਰ ਸੱਚ ਪਾਤਸ਼ਾਹ ਸਿਮਰੋ ਵਾਹਿਗੁਰੂ ਗੁਰ ਵਾਹਿ, ਐਸਾ ਉਪਦੇਸ਼ ਗੁਰਾਂ ਨੇ ਬਖਸ਼ਿਸ਼ ਕੀਤਾ ਹੈ ਕਿ ਜਿਹਦੇ ਵਿੱਚ ਕੁਝ ਸਾਧਨਾ ਦੀ ਲੋੜ ਹੈ ਭਗਤੀ ਦੇ ਅੰਦਰ, ਇਹ ਬੰਦਾ ਲਾਇਕ ਹੈ ਜਾਂ ਨਹੀਂ। ਸੋ ਮਹਾਰਾਜ ਕਹਿੰਦੇ ਜੇ ਬ੍ਰਹਮ ਗਿਆਨ ਪ੍ਰਾਪਤ ਕਰਨਾ ਹੋਵੇ ਗੁਰਾਂ ਪਾਸੋਂ, ਉਹਦੇ ਲਈ ਜ਼ਰੂਰੀ ਹੈ ਵੈਰਾਗ, ਵਿਵੇਕ, ਖੜ ਸੰਮਤੀ, ਮੋਖ ਇੱਛਾ। ਇਹ ਚਾਰ ਚੀਜ਼ਾਂ ਤਾਂ ਉਹਦੇ ਮਨ ਵਿੱਚ ਪਹਿਲਾਂ ਹੋਣੀਆਂ ਚਾਹੀਦੀਆਂ ਨੇ। ਵੈਰਾਗੀ ਹੋਵੇ, फिर विवेक होवे, ज्ञान होवे, आत्मा की है, मैं कौन हां, खट संति भुख दुख आदक सहारना होवे, मोख इच्छा कल्याण की इच्छा होवे, मन दे अंदर ब्रह्म ज्ञान की प्राप्ति का शौक होवे, फिर सतगुरु जी नूं वो आके जो मिलता है, मत्था टेकता है, महाराज जी उन्हूं फिर श्रवण मनन अते निध्यासन दसदे ने। सो श्रवण दे किन्ने रूप ने, मनन किनू कहिंदे ने, निध्यासन की है। सो अज दे उपदेश विच इहनूं कहिंदे ब्रह्म ज्ञान दा उपदेश। श्रवण करदे हां, आओ रसना नूं करिए पवित्र प्यार सत्कार नाल। गज के आखो सतनाम श्री वाहे गुरु साहिब जीओ, सतनाम श्री वाहे गुरु साहिब जीओ।
दोहेरा चारों साधन पाए कै, सतगुर शरण सिधाए।
ये जिहड़े चार साधन ने, इन्हां नूं पहला अपने मन दे अंदर ग्रहण करे। ब्रह्म ज्ञान दा विशा है इह। सो गुरबाणी दे विच हुण उहदे पदार्थ दिखाउंदे ने। इह चीज़ां बाहर भी ने, गुरु घर दे अंदर भी ने। इह चारों साधन जिहड़े ने, श्रवण तों पहलां राग विवेक खट संति मोख इच्छा, इन्हां नूं अपने मन दे अंदर धारण करके सतगुरु जी की शरण विच जग्यासु आवे।
परखे महा सुजान तब ब्रह्म विद्या सिख राए।
महा सुजान तों भाव बहुते ज्यादा सियाने सतगुरु, फिर ओनू परखदे ने। परखे ओनू चंगी तरह इस गल दे लायक भी है ब्रह्म ज्ञान लैण दे। ब्रह्म ज्ञान लैण दे जे लायक है तां उहनूं फिर ब्रह्म ज्ञान दी दात बख्शदे हन।
चार प्रकार है ब्रह्म ज्ञान।
हुण ब्रह्म ज्ञान दे विच किन्ने प्रकार ने, शुरुआत कित्थों हुंदी है?
श्रवण मनन निध्यासन ज्ञान।
श्रवण करना, श्रवण करना कला इन्ना ही कह के काफी नहीं बन जाता। श्रवण दियां चार पौड़ियां ने जपजी साहब दे विच, फिर मनन दियां चार पौड़ियां ने, पंच प्रवान पंच प्रधान, ये निध्यासन तो भाव हुंदा कमाई करनी, ये पौड़ी है।
चौथी साखियात गुर कै, जिसके पाए न जग में बह।
चौथी जिहड़ी चीज है ब्रह्म ज्ञान च, ओ है साख्यात होना, प्रतख दर्शन होने, जिनू पा के प्राप्ति करके बंदा रुड़दा नहीं संसार सागर दे विच।
प्रथम सरवण खट लिंग प्रकार, जिसते चेतन अदुत मजार।
हुण कहिंदे ने जिहड़े श्रवण है, कल्ला आपां कहिंदे मैं सुनिया सुनिया, सो गाविया सुनिया, मन रखिया भाओ, जा सुनिया सत संतोख ज्ञान, सुनिया अड़सठ का इसनान। ये सुनिया दे भी छे चिन्ह हन। जदो तक कोई छे चिन्हां दा ज्ञान नहीं हुंदा तो उहदे विच जिहड़ा है इहदे नाल कहिंदे प्रथम श्रवण खट लिंग प्रकार। पहला ये छे चिन्ह हन जिहदे करके जो चेतन ब्रह्म है, जो अदुती है, उहदे विच जीव दा जिहड़ा भरोसा बनता है, क्योंकि ये चीजा सारिया इहदे विच आ जाणिया ने। भाव जिन्ना खट लिंगा करके अदुती चेतन दे विच तात्परज, तात्परज हुंदा सिद्धांत जिहड़ा हुंदा साडा प्रयोजन दा निश्चा हो जाए। सो उहनूं सतगुरु श्रवण कहिंदे ने, क्योंकि जे साडा भरोसा ही नहीं है तां फिर श्रवण करके की करांगे। जिवें आपां ने ये छे चिन्हां नूं इउं गिण लैणा है, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤ ਸਾਹਿਬ ਜੀ ਕੇ ਦਰਸ਼ਨ ਸੁਨਾਨ, ਇਹਦੇ ਵਿੱਚ ਕੁਛ ਕੁਛ ਇਹ ਸ਼ਰਵਣ ਦੇ ਕੁਛ ਛੇ ਚਿੰਨ੍ਹਾਂ ਚ ਕੁਝ ਨਿਸ਼ਾਨੀਆਂ ਆਈਆਂ ਨੇ। ਇਸ ਕਰਕੇ ਕਹਿੰਦੇ ਨੇ ਕਿ ਪਹਿਲਾਂ ਛੇ ਚਿੰਨ੍ਹ ਜਾਣਨੇ ਚਾਹੀਦੇ ਨੇ ਕਿ ਪਹਿਲਾਂ ਤਾਂ ਬੰਦੇ ਨੂੰ ਸਤਿਗੁਰੂ ਜੀ ਤੇ ਪੂਰਨ ਭਰੋਸਾ ਹੋਵੇ।
ਇੱਕ ਉਪਕਰਮ ਅਰ ਉਪਸੰਹਾਰ,
ਇਹਦੇ ਵਿੱਚ ਇੱਕ ਪਹਿਲਾ ਹੈ ਜਿਹੜਾ, ਉਹਦੇ ਚ ਇੱਕ ਚੀਜ਼ ਹੈ ਉਪਕਰਮ ਤੇ ਉਪਸੰਹਾਰ।
ਦੂਜੇ ਤੋਂ ਅਭਿਆਸ ਉਚਾਰ,
ਸ਼ਰਵਣ ਦਾ ਦੂਸਰਾ ਚਿੰਨ੍ਹ ਹੈ, ਇਹਨੂੰ ਕਹਿੰਦੇ ਨੇ ਅਭਿਆਸ, ਅਭਿਆਸ ਕਰਨਾ।
ਸ਼ਰਵਣ ਅਪੂਰਬਤਾ ਲਖ ਤੀਨ,
ਇਹਦੀ ਤੀਜੀ ਕਿਸਮ ਹੈਗੀ ਅਪੂਰਬਤਾ, ਇਹਦਾ ਵਿਸਥਾਰ ਅੱਗੇ ਆਵੇਗਾ ਜਾ ਕੇ।
ਫਲ ਪੁੰਨ ਅਰਥ ਬਾਦ ਕੋ ਚੀਨ,
ਇਸ ਤਰ੍ਹਾਂ ਜਿਹੜਾ ਹੈ ਫਲ, ਇਹ ਅਥਵਾ ਕਹਿੰਦੇ ਅਰਥ ਬਾਦ, ਇਸੇ ਨੂੰ ਕਿਹਾ ਹੈ ਇੱਕ ਫਲ ਹੈ ਤੇ ਪੰਜਵਾਂ ਅਰਥ ਬਾਦ ਹੈ।
ਉਪਪਤੀ ਖਸ਼ਟਮ ਕਰੇ ਉਚਾਰਨ, ਅਬ ਇਨਕੇ ਕਰ ਅਰਥ ਵਿਚਾਰਨ।
ਛੇਵਾਂ ਜਿਹੜਾ ਹੈ ਸ਼ਰਵਣ ਦਾ ਚਿੰਨ, ਉਹ ਹੈ ਉਪਪਤੀ। ਸੋ ਉਪਪਤੀ ਛੇਵਾਂ ਚਿੰਨ ਹੈ, ਤੋ ਇਹਨਾਂ ਦੇ ਹੁਣ ਆਓ ਭਾਈ ਅਰਥ ਦੱਸਦੇ ਹਾਂ।
ਅਰਥ ਜੋ ਆਦਿ ਗ੍ਰੰਥ ਮੈਂ ਧਰਨਾ, ਇਸ ਕੋ ਪ੍ਰਤਿਪਾਦਨ ਬਹੁ ਕਰਨਾ।
ਜੋ ਅਰਥ ਭਾਵ ਗੁਰੂ ਗ੍ਰੰਥ ਸਾਹਿਬ ਦੇ ਆਦਿ ਵਿਚ ਰੱਖਣਾ, ਉਸੇ ਦਾ ਪ੍ਰਤਿਪਾਦਨ ਕਰਦੇ ਹੋਏ ਅੰਤ ਉਸੇ ਅਰਥ ਵਿਚ ਸਮਾਪਤ ਕਰਨਾ, ਇਹਦਾ ਨਾਮ ਹੀ ਉਪਕਰਮ ਉਪਸੰਹਾਰ ਹੈ।
ਸ਼੍ਰੀ ਨਾਨਕ ਜੀ ਕੀਨ ਬਣਾਏ, ਉਦਾਹਰਣ ਸੁਣ ਲਿਓ ਸੁਖ ਪਾਏ।
ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਬਣਾਇਆ ਹੈ ਉਪਕਰਮ ਤੇ ਉਪਸੰਹਾਰ, ਇਹ ਧਿਆਨ ਨਾਲ ਸੁਣ ਲੋ।
ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਤੀ ਵੀ
ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ, ਆਪ ਹੀ ਵਿਸਥਾਰ ਦੱਸਦੇ ਹਨ।
ਜੋ ਪਈ ਆਦਿ ਜਗਤ ਕੇ ਸੱਚ ਦਿਖਾਇਓ, ਅੰਤ ਸਕਲ ਕੇ ਸੱਚ ਬਤਾਇਓ।
ਸੋ ਜਿਹਨੂੰ ਕਿਹਾ ਸੀ ਜਗਤ ਦੇ ਆਦਿ ਵਿਚ ਸੱਚ ਰੂਪ ਅਥਵਾ ਆਦਿ ਸੱਚ, ਆਦਿ ਤਾਂ ਉਹਨੂੰ ਆਪੇ ਹੀ ਪਤਾ ਕਿ ਕਦੋਂ ਕਦਾ ਹੈ, ਪਰ ਇਹ ਕਿਹਾ ਕਿ ਜੁਗਾਦ ਜੁਗਾਂ ਦੇ ਸ਼ੁਰੂ ਵਿਚ ਵੀ ਸੱਚ ਰੂਪ ਹੈ, ਹੁਣ ਵੀ ਸੱਚ ਹੈ, ਆਉਣ ਵਾਲੇ ਸਮੇਂ ਵਿਚ ਵੀ ਉਹ ਇਸ ਤਰ੍ਹਾਂ ਹੀ ਸੱਚ ਰੂਪ ਨੇ। ਇਹਨੂੰ ਗੱਲ ਕਹਿੰਦੇ ਕਿ ਜਿੱਥੋਂ ਸ਼ੁਰੂ ਕੀਤਾ ਉੱਥੇ ਸਮਾਪਤ ਕੀਤਾ ਆ ਕੇ।
ਆਦਿ ਅੰਤ ਮੈਂ ਵਰਨਿਓ ਏਕ ਉਪਕਰਮ ਉਪਸੰਹਾਰ ਵਿਵੇਕ,
ਆਦਿ ਅੰਤ ਵਿਚ ਇਹਨੂੰ ਵਰਣਨ ਕੀਤਾ ਹੈ, ਇਹ ਉਪਕਰਮ ਉਪਸੰਹਾਰ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਇੱਕ ਓਂਕਾਰ ਤਾਂ ਮੰਗਲ ਰੂਪ ਹੈ, ਬਾਣੀ ਸ਼ੁਰੂ ਕੀਤੀ ਹੈ ਸਤ ਨਾਮ ਤੋਂ, ਅਥਵਾ ਬਾਣੀ ਸ਼ੁਰੂ ਕੀਤੀ ਸੋਚਿਆ ਸੋਚਣਾ ਹੋਵਈ ਤੋਂ, ਪਰ ਲੈਂਦੇ ਨੇ ਉੱਤੋਂ ਹੀ ਸਤ ਨਾਮ ਤੋਂ। ਅਠਾਰਾਂ ਹੈ ਦਸ ਵੀ ਸ, ਇੱਥੇ ਸੱਸਾ ਆ ਗਿਆ ਹੈ, ਇਹਨੂੰ ਕਹਿੰਦੇ ਉਪਕਰਮ ਉਪਸੰਹਾਰ। ਸੋ ਇਸੇ ਪ੍ਰਕਾਰ ਹੀ ਜਾਂ ਸ਼ੁਰੂ ਕੀਤੀ ਬਾਣੀ ਨਾਮ ਤੋਂ, ਇੱਕ ਓਂਕਾਰ ਤੋਂ ਬਾਣੀ ਆਰੰਭ ਕੀਤੀ ਸਤ ਨਾਮ ਕਰਤਾ ਪੁਰਖ, ਇਹ ਉਹਦਾ ਨਾਮ ਹੈ। ਫੇਰ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ, ਮੱਧ ਵਿਚ ਵੀ ਉਹਦਾ ਨਾਮ ਹੈ। ਅਖੀਰ ਤੇ ਜਾ ਕੇ ਕਹਿੰਦੇ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਇਹ ਅਖੀਰ ਤੇ ਜਿਹੜੀ ਪੰਕਤੀ ਹੈ ਬਿਲਕੁਲ ਸ਼ੁਰੂ ਨਾਲ ਮਿਲ ਜਾਂਦੀ ਜਾ ਕੇ, ਇੱਕ ਓਂਕਾਰ ਸਤ ਨਾਮ ਜੋ ਲਿਖਿਆ ਹੈ ਨਾਨਕ ਨਾਮ ਮਿਲੇ ਤਾਂ ਜੀਵਾਂ, ਦੋਨੋ ਇੱਕ ਬਣਾ ਦਿੱਤੇ, ਸਤ ਨਾਮ ਨਾਮ ਮਿਲੇ ਤਾਂ ਜੀਵਾਂ, ਇਹ ਦੋਨੋ ਕਿਉਂ ਇੱਕ ਬਣਾਏ? ਇਹ ਜਿਹੜੇ ਸ੍ਰੇਸ਼ਟ ਨੇ ਲਿਖਣ ਵਾਲੇ ਨੇ ਕਾਵਿ ਰਚਨਾ ਕਰਨ ਵਾਲੇ ਉਹਨਾਂ ਨੂੰ ਗਿਆਨ ਹੈ, ਤੇ ਪਿੰਗਲ ਦੇ ਵਿਚ ਵੀ ਉਹਨਾਂ ਨੂੰ ਪਤਾ ਕੀ ਹੁੰਦਾ ਉਪਕਰਮ ਉਪਸੰਹਾਰ, ਜਿੱਥੋਂ ਸ਼ੁਰੂ ਕਰੀਏ ਉੱਥੇ ਸਮਾਪਤੀ ਕਰੀਏ।
ਜੋਗ ਨਿਰੂਪਣ ਕੋ ਕੇ ਜੋ ਅਹ ਵਸਤ ਅਦੁੱਤੀ ਜੋ ਚੇਤਨ ਲੈ।
ਹੁਣ ਅਗਲਾ ਜਿਹੜਾ ਚਿੰਨ ਹੈ ਸ਼ਰਵਣ ਦਾ ਉਹ ਹੈ ਅਭਿਆਸ, ਜੋ ਨਿਰੂਪਣ ਕਰਨ ਦੇ ਯੋਗ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ਕਾਹਦਾ ਨਿਰੂਪਣ ਕੀਤਾ ਹੋਇਆ? ਨਾਨਕ ਕਹਿ ਘਰ ਕੇਵਲ ਨਾਮ ਬ੍ਰਹਮ ਗਿਆਨ। ਸੋ ਗੁਰੂ ਗ੍ਰੰਥ ਸਾਹਿਬ ਵਿਚ ਬ੍ਰਹਮ ਦਾ ਹੀ ਨਿਰਣਾ ਹੈ, ਜਿੱਥੇ ਦੇਖੋ ਬ੍ਰਹਮ ਦਾ ਹੀ ਨਿਰਣਾ ਹੈ। ਤਾਂ ਮਹਾਰਾਜ ਕਹਿੰਦੇ ਨੇ ਵਸਤ ਅਦੁੱਤੀ ਜੋ ਚੇਤਨ ਹੈ ਨਾ ਲਹੈ, ਅਦੁੱਤੀ ਚੇਤਨ ਭਾਵ ਬ੍ਰਹਮ ਵਾਹਿਗੁਰੂ, ਇਹਦਾ ਹੀ ਨਿਰੂਪਣ ਬਾਰ ਬਾਰ ਕਰਨਾ।
ਬਾਰ ਬਾਰ ਤਿਸ ਕਰੈ ਪ੍ਰਕਾਸ਼ਾ, ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖੈ ਸੋ ਲਖੇ ਅਭਿਆਸਾ।
ਇਹਨੂੰ ਸ਼ਰਵਣ ਦਾ ਅਭਿਆਸ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿਚ ਬਾਰ ਬਾਰ ਜਿਹੜਾ ਉਹੀ ਅੱਖਰ ਆਉਂਦਾ ਹੈ, ਪ੍ਰਭ ਕੈ ਸਿਮਨ ਗਰਭ ਨਾਮ ਵਸੈ, ਪ੍ਰਭ ਕੈ ਸਿਮਨ ਦੂਖ ਜਮ ਨਸੈ, ਪ੍ਰਭ ਕੈ ਸਿਮਨ, ਪ੍ਰਭ ਕੈ ਸਿਮਨ, ਹਰ ਸਿਮਰਨ ਹਰ ਸਿਮਰਨ, ਇਹ ਵਾਰ ਵਾਰ ਅਭਿਆਸ ਕਰਾਇਆ। ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੇ ਵਿਚਕਾਰ ਮਾੜੇ ਮਾੜੇ ਥਾਂ ਨਾ ਛੱਡੇ ਹੋਣ, 18 ਪੰਕਤੀਆਂ ਇੱਕ ਪਾਸੇ 18 ਇੱਕ ਪਾਸੇ ਨੇ, ਜੇ ਇਸ ਤਰ੍ਹਾਂ ਪੂਰੇ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਨਾ ਕਿਤੇ ਥਾਂ ਛੱਡਿਆ ਵੀ ਥੋੜਾ ਥੋੜਾ, ਜੇ ਨਾ ਛੱਡਿਆ ਹੋਵੇ 25,740 ਦੇ ਕਰੀਬ ਪੰਕਤੀਆਂ ਬਣਦੀਆਂ ਕੁੱਲ। 25,740 ਪੰਕਤੀਆਂ ਦੇ ਵਿਚ ਇਹੀ ਨਿਰੂਪਣ ਕੀਤਾ ਕੇਵਲ ਬ੍ਰਹਮ ਹੈ, ਵਾਹਿਗੁਰੂ ਹੈ, ਰਾਮ ਹੈ, ਹਰੀ ਹੈ, ਗੋਬਿੰਦ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਕੇਵਲ ਨਾਮ ਦੀ ਹੀ ਜੋ ਵਿਆਖਿਆ ਹੈ ਨਿਰੂਪਣ ਕੀਤਾ ਹੈ।
ਜਪ ਜੀ ਬਿਖੈ ਨਿਰੂਪਣ ਕਰਿਓ, ਬਾਰੇ ਬਾਰ ਅਰਥ ਜੋ ਸੋ ਧਰਿਓ।
ਇਹਦਾ ਜਿਹੜਾ ਜਪ ਜੀ ਸਾਹਿਬ ਦੇ ਵਿਚ ਨਿਰੂਪਣ ਕਿਵੇਂ ਕੀਤਾ? ਬਾਰ 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 ਬ੍ਰਹਮ ਦਾ ਹੀ ਨਿਰਣਾ ਹੈ।
ਸਾਚਾ ਸਾਹਿਬ ਸੱਚ ਨਾਏ,
ਇਹ ਹੁਣ ਬ੍ਰਹਮ ਦਾ ਹੀ ਨਿਰਣਾ ਜਪ ਜੀ ਸਾਹਿਬ ਦੇ ਅੰਦਰ। ਸਾਚਾ ਸਾਹਿਬ, ਉਹ ਜੋ ਸਾਹਿਬ ਸੱਚਾ ਹੈ, ਸਾਚ ਨਾਏ, ਉਹਦਾ ਨਾਮ ਵੀ ਸੱਚਾ ਹੈ।
ਆਪਿਆ ਨਾ ਜਾਏ ਕੀਤਾ ਨਾ ਹੋਏ,
ਇਹ ਵੀ ਬਾਰ ਬਾਰ ਨਿਰੂਪਣ ਕੀਤਾ, ਅਭਿਆਸ ਕੀਤਾ ਸ਼ਰਵਣ ਦੇ ਵਿਚ। ਇਹ ਉਹ ਵਾਹਿਗੁਰੂ ਨਾ ਥਾਪਿਆ ਜਾਂਦਾ ਹੈ, ਨਾ ਕਿਸੇ ਦਾ ਪੈਦਾ ਕੀਤਾ ਹੁੰਦਾ ਹੈ, ਇੱਥੇ ਮਾੜਾ ਮਾੜਾ ਹੈ। ਇਹ ਜਿੰਨਾ ਇਹਦਾ ਵਿਸਥਾਰ ਚਾਹੀਦਾ ਨਾ 6 ਚਿੰਨਾਂ ਦਾ, ਇੱਥੇ ਇੰਨਾ ਨਹੀਂ ਕੀਤਾ ਹੈ। ਕਿਉਂਕਿ ਕਵੀ ਜੀ ਨੇ ਇੱਕ ਟੀਕਾ ਲਿਖਿਆ, ਉਹ ਟੀਕਾ ਮੈਂ ਜੇ 9-10 ਵੀ ਦਿਆਂ ਤੁਸੀਂ ਲੈ ਕੇ ਜੇ ਪੜੋਗੇ ਤੁਹਾਡੇ ਪਤਾ ਪੱਲੇ ਹੀ ਨਹੀਂ ਕੱਖ ਪੈਣਾ। ਉਹ ਇੰਨਾ ਔਖਾ ਟੀਕਾ ਹੈ ਬਈ, ਛੇਤੀ ਛੇਤੀ ਕੀਤੀਆਂ ਔਖਾ ਟੀਕਾ ਸਮਝ ਨਹੀਂ ਪੈਂਦਾ। ਉਹਦੇ ਨਾਲੋਂ ਜਿਹੜਾ ਜਪਜੀ ਸਾਹਿਬ ਦੀਆਂ ਕੈਸਟਾਂ ਬਣਾਈਆਂ 35, ਇਹਦੇ ਵਿਚ ਇਹਦਾ ਕਾਫੀ ਜ਼ਿਆਦਾ ਨਿਰਣਾ ਹੈ ਸ਼ਰਵਣ ਦੇ ਖੱਟ ਲੱਖਣਾਂ ਦਾ। ਇਸ ਕਰਕੇ ਉਹ ਲੈ ਕੇ ਸੁਣ ਕੇ ਤਾਂ ਭਾਵੇਂ ਸਮਝ ਸਕੀਏ, ਪਰ ਜਿਹੜਾ ਕਵੀ ਜੀ ਨੇ ਟੀਕਾ ਦੱਸਿਆ ਉਹਦਾ ਨਾਮ ਹੈ ਗਰਭ ਗੰਜਨੀ ਸਟੀਕ। ਉਹ ਹੈ ਜਪਜੀ ਸਾਹਿਬ ਦਾ ਟੀਕਾ ਜੀ, ਪਰ ਉਹ ਇੰਨੇ ਔਖੇ ਅਰਥ ਨੇ ਉਹਦੇ, ਉਹ ਕਿਸੇ ਛੇਤੀ ਬੰਦੇ ਨੂੰ ਸਮਝ ਨਹੀਂ ਲੱਗਦਾ। ਕਿਉਂਕਿ ਜਿਵੇਂ ਕਿਹਾ ਨਾ ਕਿ ਪਹਿਲਾਂ ਜਗਿਆਸੂ ਪੂਰਨ ਹੋਵੇ ਤਾਂ ਉਹ ਗ੍ਰੰਥ ਨੂੰ ਹੱਥ ਲਾਵੇ, ਨਹੀਂ ਤਾਂ ਉਹ ਗ੍ਰੰਥ ਨੂੰ ਹੱਥ ਲਾਉਣ ਦਾ ਕੋਈ ਲਾਭ ਨਹੀਂ ਹੈ।
ਜੋ ਪ੍ਰਤੀਪਾਦੈ ਅਦੁੱਤੀ ਵਸਤ ਹੋਏ, ਪਰਮਾਣਾ ਤੁਰ ਕੈ ਅਭਿਸ਼ੈ ਸੋਏ।
ਜੋ ਪ੍ਰਤਿਪਾਦਿਤ ਵਸਤੂ ਹੈ, ਜੋ ਪ੍ਰਮਾਣ ਦੇਣ ਦੇ ਯੋਗ ਹੈ, ਜੋ ਪ੍ਰਤਿਪਾਦਿਆ ਅਦੁੱਤੀ ਵਸਤੂ ਬ੍ਰਹਮ ਹੈ, ਪ੍ਰਮਾਣ ਅੰਤਰ ਕਹਿ, ਉਹ ਪ੍ਰਮਾਣ ਦੇ ਕੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਦੱਸਦੇ ਹਨ।
ਸ਼ਰਵਣ ਅਬੂਰਪਤਾ ਲਖ ਤੀਜਾ, ਸੱਚ ਏਕ ਹੈ ਅਵਰ ਨ ਬੀਜਾ।
ਕਹਿੰਦੇ ਹੁਣ ਅਪੂਰਬਤਾ ਸੁਣ ਲੋ, ਸ਼ਰਵਣ ਦੀ ਤੀਜਾ ਇਹ ਲਿੰਗ ਹੈ ਭਾਵ ਚਿੰਨ ਹੈ ਕਿ ਸੱਚ ਏਕ ਹੈ ਅਵਰ ਨ ਬੀਜਾ। ਬੀਜਾ ਵੀ ਦੂਜੇ ਨੂੰ ਹੀ ਕਹਿੰਦੇ ਨੇ, ਹੋਰ ਕੋਈ ਦੂਸਰਾ ਨਹੀਂ ਹੈ।
ਕਥਨਾ ਕਥੀ ਨਾਇਆ ਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ।
ਕਹਿੰਦੇ ਕਿੰਨੇ ਕਥਨ ਵਾਲੇ ਹੋ ਕੇ ਪਿੱਛੇ ਚੜਾਈਆਂ ਕਰ ਗਏ, ਕਿੰਨੇ ਹੁਣ ਕਥਨ ਕਰ ਰਹੇ ਨੇ, ਕਿੰਨੇ ਆਉਣ ਵਾਲੇ ਸਮੇਂ ਵਿਚ ਕਥਨ ਕਰਨਗੇ।
ब्रह्मा कत कत अंत ना पाया, सो ब्रह्मा ने भी कत के अंत नहीं पाया, विष्णु ने भी अंत नहीं पाया, शिव जी ने भी नहीं अंत पाया, इस करके ओदा वाहेगुरु का कोई और आर पार नहीं। कोई उस बंदे नूं पावो बंदा कोई भी अकाल पुरख वाहेगुरु नूं संपूर्ण रूप विच कथन नहीं कर सकदा।
कहरा कथन न जाए उदार।
कोई श्रेष्ठ है महाराज ने इहदे नाल ही होर प्रमाण जपजी साहब दिते ने, कहना कथन न जाई। ए कहना मूंह नाल कथन करके कहना वाहेगुरु दा सारा विस्तार औखा ही है।
वारिया न जावा एक वार।
ए भी यही प्रमाण है तीसरा, वारिया न जावा एक बार। ए भी इसे ते प्रमाण दिता है, अथवा इहदा इउं भी अर्थ करदे ने एक वाल, जेड़ा वार तो भाव वाल है। मैं तां तुहाडा एक वाल भी नहीं कथन कर सकदा, एक बार भी नहीं तुहाडे तो वारिया जा सकदा।
प्रत्यक्ष प्रमाण आदि सबियन ते विषय न होए सकै जिन किनते।
हुण इह प्रत्यक्ष प्रमाण जेड़े ने आपां देणे ने दे नहीं सकते, क्योंकि वाहेगुरु प्रमाणा दा विशा नहीं है। एक चीज प्रमाण दा विशा हुंदी है कि आ फलानी चीज फलाने वर्गी है, फलानी चीज फलाने वर्गी है, आ चीज जहर वर्गी कौड़ी उहदे